ਛੇਵਾਂ ਬਾ। ਇੱਕ ਸਬਤ ਦੇ ਦਿਨ ਇਉਂ ਹੋਇਆ, ਜਦ ਉਹ ਖੇਤਾਂ ਵਿੱਚੋਂ ਲਗਾ ਜਾਂਦਾ ਸੀ ਅਤੇ ਉਸ ਦੇ ਚੇਲੇ ਸਿੱਟੇ ਤੋੜ ਤੋੜ ਕੇ ਆਪਣੇ ਹੱਥਾਂ ਨਾਲ ਮਲ ਕੇ ਚੱਪਦੇ ਜਾਂਦੇ ਸਨ। ਔਰ ਫਰੀਸੀਆਂ ਵਿੱਚੋਂ ਕਈਆਂ ਨੇ ਆਖਿਆ, ਤੁਸੀਂ ਉਹ ਕੰਮ ਕਰਦੇ ਹੋ ਜਿਹੜਾ ਸਬਤ ਦੇ ਦਿਨ ਕਰਨਾ ਯੋਗ ਨਹੀਂ। ਯਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਭਲਾ ਤੁਸੀਂ ਇਹ ਵੀ ਨਹੀਂ ਪੜਿਆ ਜੋ ਦਾਊਦ ਨੇ ਕੀ ਕੀਤਾ, ਜਦ ਉਹ ਅਤੇ ਉਹਦੇ ਸਾਥੀ ਭੁੱਖੇ ਸਨ, ਉਹ ਕਿਵੇਂ ਪਰਮੇਸ਼ਵਰ ਦੇ ਘਰ ਵਿੱਚ ਗਏ ਅਤੇ ਚੜਾਵੇ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਦਾ ਖਾਣਾ ਜਾਚਕਾਂ ਬਿਨਾਂ ਹੋਰ ਕਿਸੇ ਨੂੰ ਯੋਗ ਨਹੀਂ, ਔਰ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ। ਫਿਰ ਉਸ ਨੇ ਉਹਨਾਂ ਨੂੰ ਆਖਿਆ ਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਮਾਲਕ ਹੈ। ਇੱਕ ਹੋਰ ਸਬਤ ਦੇ ਦਿਨ ਇਉਂ ਹੋਇਆ, ਭਈ ਉਹ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੰਘਾ, ਔਰ ਉੱਥੇ ਇੱਕ ਮਨੁੱਖ ਸੀ ਜਿਹਦਾ ਸੱਜਾ ਹੱਥ ਸੁੱਕਿਆ ਹੋਇਆ ਸੀ। ਗ੍ਰੰਥੀ ਔਰ ਫਰੀਸੀ ਉਹਦੀ ਤਾੜ ਵਿੱਚ ਲੱਗੇ ਹੋਏ ਸਨ, ਭਾਈ ਵੇਖੀਏ ਉਹ ਸਬਤ ਦੇ ਦਿਨ ਚੰਗਾ ਕਰੇਗਾ ਕਿ ਨਹੀਂ, ਇਸ ਲਈ ਜੋ ਉਹਦੇ ਜੁੰਮੇ ਦੋਸ਼ ਲਾਉਣ ਦਾ ਮੌਕਾ ਮਿਲੇ। ਪਰ ਉਸ ਨੇ ਉਹਨਾਂ ਦੇ ਖਿਆਲਾਂ ਨੂੰ ਜਾਣ ਕੇ ਉਹ ਸੁੱਕੇ ਹੱਥ ਵਾਲੇ ਆਦਮੀ ਨੂੰ ਆਖਿਆ, ਉੱਠ ਅਤੇ ਵਿਚਾਲੇ ਖੜੋ ਜਾ। ਤਾਂ ਉੱਠ ਖੜੋਤਾ। ਫਿਰ ਯਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਤੋਂ ਪੁੱਛਣਾ ਹਾਂ, ਭਾਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ, ਜਾਨ ਬਚਾਉਣੀ ਜਾਂ ਜਾਨ ਨਾਸ਼ ਕਰਨੀ? ਤਾਂ ਉਸਨੇ ਉਹਨਾਂ ਸਭਨਾਂ ਵੱਲ ਚਫੇਰੇ ਵੇਖ ਕੇ ਉਹਨੂੰ ਆਖਿਆ, ਆਪਣਾ ਹੱਥ ਲੰਮਾ ਕਰ। ਤਾਂ ਉਹਨੇ ਕਰ ਦਿੱਤਾ ਅਤੇ ਉਹਦਾ ਹੱਥ ਫਿਰ ਮੁੜ ਚੰਗਾ ਹੋ ਗਿਆ। ਪਰ ਉਹ ਸਦਾ ਪੁਣੇ ਨਾਲ ਭਰ ਗਏ ਅਤੇ ਆਪੋ ਵਿੱਚ ਗੱਲਾਂ ਕਰਨ ਲੱਗੇ, ਭਾਈ ਯਸੂ ਨਾਲ ਕੀ ਕਰੀਏ। ਉਨੀ ਦਿਨ ਅਜਿਹਾ ਹੋਇਆ ਜੋ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਔਰ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ। ਅਤੇ ਜਦ ਦਿਨ ਚੜਿਆ ਅਤੇ ਉਸਨੇ ਆਪਣੇ ਚੇਲਿਆਂ ਨੂੰ ਕੋਲ ਸੱਦਿਆ ਅਤੇ ਉਹਨਾਂ ਵਿੱਚੋਂ 12 ਨੂੰ ਚੁਣ ਕੇ ਉਹਨਾਂ ਦਾ ਨਾਂ ਰਸੂਲ ਵੀ ਰੱਖਿਆ, ਅਰਥਾਤ ਸ਼ਮੋਨ, ਜਿਹਦਾ ਉਹ ਨਾਂ ਪਤਰਸ ਕਰਕੇ ਧਰਿਆ, ਅਤੇ ਉਹਦਾ ਭਰਾ ਅੰਦਰਿਆਸ, ਔਰ ਯਕੂਬ, ਔਰ ਯਹੂਨਾ, ਔਰ ਫਿਲਪੁਸ, ਔਰ ਬਰਥੁਲਮਈ, ਔਰ ਮੱਤੀ, ਔਰ ਥੋਮਾ, ਔਰ ਹਲਫਈ ਦਾ ਪੁੱਤਰ ਯਕੂਬ, ਔਰ ਸ਼ਮੋਨ ਜਿਹੜਾ ਜੁਲਤੇਸ਼ ਕਹਾਉਂਦਾ ਹੈ, ਯਕੂਬ ਦਾ ਪੁੱਤਰ ਯਹੂਦਾ, ਔਰ ਯਹੂਦਾ ਇਸਕਰਯੂਤੀ ਜਿਹੜਾ ਉਹਦੇ ਫੜਾਉਣ ਵਾਲਾ ਸੀ। ਅਤੇ ਉਹ ਉਹਨਾਂ ਦੇ ਨਾਲ ਉੱਤਰ ਕੇ ਪੱਧਰੇ ਖੜਾ ਹੋਇਆ, ਨਾਲੇ ਉਹਦੇ ਚੇਲਿਆਂ ਦੀ ਵੱਡੀ ਮੰਡਲੀ ਔਰ ਲੋਕਾਂ ਦੀ ਵੱਡੀ ਭੀੜ, ਜਿਹੜੇ ਯਹੂਦੀਆ ਅਤੇ ਯਰੂਸ਼ਲਮ ਅਤੇ ਸੁਰਸ ਔਰ ਸੈਦਾ ਦੇ ਸਮੁੰਦਰ ਦੇ ਕੰਢਿਓ ਉਹਦੀ ਸੁਣਨ ਲਈ ਆਪਣਿਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ, ਅਤੇ ਜਿਹੜੇ ਭ੍ਰਿਸ਼ਟ ਆਤਮਿਆਂ ਤੋਂ ਦਿਖੀ ਸਨ ਉਹ ਚੰਗੇ ਕੀਤੇ ਗਏ, ਔਰ ਸਾਰੇ ਲੋਕ ਉਹਨੂੰ ਛੂਹਣਾ ਚਾਹੁੰਦੇ ਸਨ। ਇਸ ਲਈ ਜੋ ਸ਼ਕਤੀ ਨਿਕਲ ਕੇ ਉਹਨਾਂ ਸਭਨਾਂ ਨੂੰ ਚੰਗਾ ਕਰਦੀ। ਉਸਨੇ ਆਪਣੇ ਚੇਲਿਆਂ ਉੱਤੇ ਨਿਗਾਹ ਕਰਕੇ ਉਹਨਾਂ ਨੂੰ ਆਖਿਆ, ਤਨ ਹੋ ਤੁਸੀਂ ਜਿਹੜੇ ਗਰੀਬ ਹੋ, ਕਿਉਂ ਜੋ ਪਰਮੇਸ਼ਵਰ ਦਾ ਰਾਜ ਤੁਹਾਡਾ ਹੈ। ਤਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ, ਕਿਉਂ ਜੋ ਰਜਾਏ ਜਾਣਗੇ। ਤਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ, ਕਿਉਂ ਜੋ ਹੱਸੋਗੇ। ਤਨ ਹੋ ਤੁਸੀਂ ਜਦ ਮਨੁੱਖ ਦੇ ਪੁੱਤਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਜਦ ਉਹ ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ, ਤੁਹਾਡਾ ਨਾਂ ਬੁਰਾ ਜਾਣ ਕੇ ਕੱਢ ਸੁੱਟਣਗੇ, ਅਤੇ ਉਸ ਦਿਨ ਆਨੰਦ ਹੋਵੋ, ਖੁਸ਼ੀ ਨਾਲ ਉਛਲੋ, ਕਿਉਂ ਜੋ ਵੇਖੋ ਤੁਹਾਡਾ ਫਲ ਸਵਰਗ ਵਿੱਚ ਬਹੁਤ ਹੈ। ਇਸ ਲਈ ਪਈ ਉਹਨਾਂ ਦੇ ਪਿਓ ਦਾਦਿਆਂ ਨੇ ਨਬੀਆਂ ਦੇ ਨਾਲ ਇਸੇ ਤਰ੍ਹਾਂ ਕੀਤਾ। ਪਰ ਹਾਏ ਤੁਹਾਨੂੰ ਜਿਹੜੇ ਧਨਵਾਨ ਹੋ, ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ ਹੋ। ਹਾਏ ਤੁਹਾਨੂੰ ਜਿਹੜੇ ਰੱਜੇ ਹੋਏ ਹੋ, ਕਿਉਂ ਜੋ ਭੁੱਖੇ ਕੀਤੇ ਜਾਓਗੇ। ਹਾਏ ਤੁਸੀਂ ਜਿਹੜੇ ਹੁਣ ਹੱਸਦੇ ਹੋ, ਕਿਉਂ ਜੋ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ। ਹਾਏ ਤੁਹਾਨੂੰ ਜਦ ਸਭ ਲੋਕ ਤੁਹਾਡੀ ਸੋਭਾ ਕਰਨਗੇ, ਅਤੇ ਜਦ ਉਹਨਾਂ ਦੇ ਪਿਓ ਦਾਦਿਆਂ ਨੇ ਝੂਠੇ ਨਬੀਆਂ ਨਾਲ ਵੀ ਇਸੇ ਤਰ੍ਹਾਂ ਕੀਤਾ। ਪਰ ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਸੁਣਦੇ ਹੋ, ਭਾਈ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ, ਅਤੇ ਜੋ ਤੁਹਾਡੇ ਨਾਲ ਵੈਰ ਰੱਖਣ ਉਹਨਾਂ ਦਾ ਭਲਾ ਕਰੋ, ਜੋ ਤੁਹਾਨੂੰ ਸ਼ਰਾਪ ਦੇਣ ਉਹਨਾਂ ਨੂੰ ਆਸ਼ੀਸ਼ ਦਿਓ, ਜੋ ਤੁਹਾਡੀ ਪੱਤ ਲਾਉਣ ਉਹਨਾਂ ਦੇ ਲਈ ਪ੍ਰਾਰਥਨਾ ਕਰੋ, ਜੋ ਤੁਹਾਡੀ ਇੱਕ ਗੱਲ ਉੱਤੇ ਚਪੇੜ ਮਾਰਨ ਅਤੇ ਦੂਈ ਵੀ ਉਹਦੇ ਵੱਲ ਕਰ ਦੇ, ਔਰ ਜੋ ਤੁਹਾਡੀ ਚਾਦਰ ਖੋਹ ਲਵੇ ਉਹਨੂੰ ਆਪਣਾ ਕੁੜਤਾ ਲੈਣ ਤੋਂ ਵੀ ਮਨਾ ਨਾ ਕਰੋ, ਜੋ ਕੋਈ ਤੁਹਾਥੋਂ ਮੰਗੇ ਉਹਨੂੰ ਦਿਓ, ਔਰ ਜੋ ਤੁਹਾਡੀਆਂ ਵਸਤਾਂ ਖੋਹ ਲਵੇ ਉਸ ਤੋਂ ਨਾ ਮੰਗੋ, ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਹਨਾਂ ਨਾਲ ਤਿਹਾ ਹੀ ਕਰੋ। ਜੇ ਤੁਸੀਂ ਉਹਨਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ, ਤਾਂ ਤੁਹਾਡਾ ਕੀ ਅਹਿਸਾਨ ਹੈ, ਕਿਉਂ ਜੋ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। ਔਰ ਜੇ ਤੁਸੀਂ ਉਹਨਾਂ ਦਾ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ, ਤਾਂ ਤੁਹਾਡਾ ਕੀ ਅਹਿਸਾਨ ਹੋ, ਕਿਉਂ ਜੋ ਪਾਪੀ ਲੋਕ ਵੀ ਇਹੋ ਹੀ ਕਰਦੇ ਹਨ। ਜੇ ਤੁਸੀਂ ਉਹਨਾਂ ਨੂੰ ਉਧਾਰ ਦਿਓ ਜਿਨ੍ਹਾਂ ਕੋਲੋਂ ਲੈਣਾ ਵੀ ਆਸਾ ਹੋਵੇ, ਅਤੇ ਤੁਹਾਡਾ ਕੀ ਅਹਿਸਾਨ, ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ, ਭਾਈ ਮੁੜ ਕੇ ਉਹਨਾਂ ਨੂੰ ਉਹਨਾਂ ਤੋਂ ਲੈ ਲੈਣ। ਪਰ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਉਹਨਾਂ ਦਾ ਭਲਾ ਕਰੋ, ਨਿਰਾਸ਼ ਨਾ ਹੋ ਕੇ ਉਧਾਰ ਦਿਓ ਅਤੇ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅਤ ਮਹਾਨ ਪਰਮੇਸ਼ਵਰ ਦੇ ਪੁੱਤਰ ਹੋਵੋਗੇ ਕਿ ਉਹ ਨਾ ਸ਼ੁਕਰਿਆ ਅਤੇ ਦੁਸ਼ਟ ਉੱਤੇ ਕਿਰਪਾਲੂ ਹੈ। ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ। ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇਗਾ ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਵੀ ਅਪਰਾਧੀ ਨਾ ਠਹਿਰਾਏ ਜਾਓਗੇ। ਛੱਡ ਦਿਓ ਤਾਂ ਛੱਡ ਦਿੱਤੇ ਜਾਓਗੇ, ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ। ਪੂਰਾ ਮੇਕ ਦਬ ਦਬ ਕੇ ਹਿਲਾ ਹਿਲਾ ਕੇ ਡੁੱਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ, ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਲਦੇ ਹੋ ਉਸੇ ਨਾਲ ਹੀ ਤੁਹਾਡੇ ਲਈ ਮੁੜ ਮਿਲਿਆ ਜਾਵੇਗਾ। ਉਸਨੇ ਉਹਨਾਂ ਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਵੀ ਕਿਹਾ, ਭਲਾ ਅੰਨਾ ਅੰਨੇ ਦਾ ਆਗੂ ਹੋ ਸਕਦਾ ਹੈ ਕਿ ਉਹ ਦੋਵੇਂ ਟੋਏ ਵਿੱਚ ਨਾ ਡਿੱਗਣਗੇ? ਚੇਲਾ ਗੁਰੂ ਨਾਲੋਂ ਵੱਡਾ ਨਹੀਂ, ਪਰ ਹਰੇਕ ਜਦ ਪੂਰਾ ਹੋ ਗਿਆ ਤਾਂ ਆਪਣੇ ਗੁਰੂ ਨਾਲੋਂ ਵੱਡਾ ਹੋਵੇਗਾ। ਅਤੇ ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ, ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀਂ ਕਰਦਾ? ਜਾਂ ਕੀਕਰ ਤੂੰ ਆਪਣੇ ਭਾਈ ਨੂੰ ਆਖ ਸਕਦਾ ਹੈ, ਭਾਈ ਲਿਆ ਮੈਂ ਤੇਰੀ ਅੱਖ ਵਿੱਚੋਂ ਜਿਹੜਾ ਇੱਕ ਕੱਖ ਹੈ ਉਹਨੂੰ ਕੱਢ ਸੁੱਟਾਂ? ਪਰ ਉਸ ਸ਼ਤੀਰ ਨੂੰ ਜਿਹੜਾ ਤੇਰੀ ਆਪਣੀ ਅੱਖ ਵਿੱਚ ਹੈ ਨਹੀਂ ਵੇਖਦਾ। ਹੇ ਕਪਟੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ, ਤਾਂ ਚੰਗੀ ਤਰ੍ਹਾਂ ਤੂੰ ਆਪਣੇ ਭਾਈ ਦੀ ਅੱਖ ਦੇ ਵਿੱਚੋਂ ਕੱਖ ਕੱਢ ਸਕਦਾ ਹੈ। ਕੋਈ ਚੰਗਾ ਰੁੱਖ ਤਾਂ ਨਹੀਂ ਜਿਹੜਾ ਮਾੜਾ ਫਲ ਦੇਵੇ, ਅਤੇ ਫਿਰ ਕੋਈ ਮਾੜਾ ਰੁੱਖ ਤਾਂ ਨਹੀਂ ਜਿਹੜਾ ਚੰਗਾ ਫਲ ਦੇਵੇ, ਕਿਉਂ ਜੋ ਹਰੇਕ ਰੁੱਖ ਆਪਣੇ ਫਲਾਂ ਤੋਂ ਪਛਾਣਿਆ ਜਾਂਦਾ ਹੈ। ਕੰਡਿਆਲੀਆਂ ਤੋਂ ਹੰਜੀਰ ਨਹੀਂ ਤੋੜਦੇ, ਨਾ ਝਾੜੀਆਂ ਦਾਖ ਤੋੜਦੇ ਹਨ। ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖਜ਼ਾਨੇ ਵਿੱਚੋਂ ਚੰਗੀਆਂ ਗੱਲਾਂ ਕੱਢਦਾ ਹੈ, ਅਤੇ ਬੁਰਾ ਆਦਮੀ ਆਪਣੇ ਬੁਰੇ ਮਨ ਦੇ ਖਜ਼ਾਨੇ ਵਿੱਚੋਂ ਬੁਰੀਆਂ ਗੱਲਾਂ ਕੱਢਦਾ ਹੈ, ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੁੰਦਾ ਹੈ ਉਹ ਹੀ ਮੂੰਹ ਉੱਤੇ ਆਉਂਦਾ ਹੈ। ਤੁਸੀਂ ਮੈਨੂੰ ਪ੍ਰਭੂ ਪ੍ਰਭੂ ਕਰਕੇ ਕਿਉਂ ਪੁਕਾਰਦੇ ਹੋ, ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀਂ ਕਰਦੇ? ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਵਚਨ ਸੁਣ ਕੇ ਉਹਨਾਂ ਨੂੰ ਮੰਨਦਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਜੋ ਉਹ ਕਿਸ ਵਰਗਾ ਹੈ। ਉਹ ਉਸ ਮਨੁੱਖ ਵਰਗਾ ਹੈ ਜਿਨੇ ਆਪਣਾ ਘਰ ਬਣਾਉਂਦਿਆਂ ਡੂੰਘਾ ਪੁੱਟ ਕੇ ਪੱਥਰ ਉੱਤੇ ਨੀਂ ਤਰੀ, ਅਤੇ ਜਦ ਹੜ੍ਹ ਆਇਆ ਤਾਂ ਤਾਰ ਉਸ ਘਰ ਦੇ ਉੱਤੇ ਜ਼ੋਰ ਨਾਲ ਮਾਰਿਆ ਪਰ ਉਹਨੂੰ ਹਿਲਾ ਨਾ ਸਕੀ, ਇਸ ਲਈ ਜੋ ਅੱਛੀ ਤਰ੍ਹਾਂ ਬਣਾਇਆ ਹੋਇਆ ਸੀ। ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਵਰਗਾ ਹੈ ਜਿਨੇ ਨਿਉਂ ਤੋਂ ਬਿਨਾਂ ਧਰਤੀ ਉੱਤੇ ਘਰ ਬਣਾਇਆ, ਅਤੇ ਜਦ ਤਾਰ ਨੇ ਉਸਨੂੰ ਜ਼ੋਰ ਮਾਰਿਆ ਤਾਂ ਉਹ ਚੱਟ ਡਿੱਗ ਪਿਆ ਔਰ ਉਸ ਘਰ ਦਾ ਸੱਤਿਆਨਾਸ਼ ਕਰ ਦਿੱਤਾ।